दीपक जी तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰੀਏ ਪ੍ਰਤਾਪ ਸਿੰਘ ਬਾਜਵਾ ਹੋਰਾਂ ਤੋਂ। ਆ ਪੰਜਾਬ ਬੰਬ ਵਾਲਾ ਜਿਹੜਾ ਉਹਨਾਂ ਨੇ ਇੱਕ ਕਮੈਂਟ ਦਿੱਤਾ, ਉਸ ਤੋਂ ਬਾਅਦ ਕਾਫੀ ਮੁਸ਼ਕਲਾਂ ਵੱਧ ਗਈਆਂ ਉਹਨਾਂ ਦੀਆਂ। ਉਹਨਾਂ ਨੂੰ ਸੰਮਨ ਵਗੈਰਾ ਵੀ ਭੇਜੇ ਗਏ ਸੀ, ਸੰਮਨ ਸਕਿੱਪ ਕਰਤੇ ਉਹਨਾਂ ਨੇ। ਪਰ ਆ ਪੂਰੀ ਕਹਾਣੀ ਜਦ ਤੁਸੀਂ ਵੇਖ ਰਹੇ ਹੋ, ਇਹਦੀਆਂ ਤਾਰਾਂ ਕਿੱਥੇ ਕਿੱਥੇ ਜੁੜਦੀਆਂ ਨੇ? ਇਹ ਕਈਆਂ ਦਾ ਇਹ ਵੀ ਕਹਿਣਾ ਵੀ ਕਿਤੇ ਮਾਨ ਅਤੇ ਬਾਜਵਾ ਵਿਚਕਾਰ ਕੋਈ ਫਿਕਸਡ ਮੈਚ ਤਾਂ ਨਹੀਂ ਚੱਲ ਰਿਹਾ।
ਪ੍ਰਤਾਪ ਸਿੰਘ ਬਾਜਵਾ ਇਸ ਸਮੇਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ
ਜੀ,
ਤੇ ਜੇਕਰ ਵਿਰੋਧੀ ਧਿਰ ਦਾ ਲੀਡਰ ਕੋਈ ਗੱਲ ਕਹਿੰਦਾ ਤਾਂ ਸਰਕਾਰ ਨੂੰ ਉਹਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ। ਜੇਕਰ ਤੁਸੀਂ ਜੋ ਦੇਖ ਰਹੇ ਹੋ ਉਹਦੇ ਨਜ਼ਰੀਏ ਤੋਂ ਹਿਸਾਬ ਨਾਲ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿੱਚ 50 ਗ੍ਰਨੇਡ ਆ ਚੁੱਕੇ ਨੇ, 18 ਉਹਨਾਂ ਚੋਂ ਚੱਲ ਲਏ, 32 ਪਏ ਨੇ, ਪਤਾ ਨਹੀਂ ਕਦੋਂ ਚੱਲ ਜਾਣ ਜੀ। ਇਸ ਲਈ ਸਰਕਾਰ ਨੂੰ ਗੌਰ ਕਰਨਾ ਚਾਹੀਦਾ, ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਹੈ। ਇਸ ਆਧਾਰ ਤੇ ਉਹਨਾਂ ਦੇ ਘਰੇ ਪੁਲਿਸ ਪੁੱਛਗਿੱਛ ਕਰਨ ਪਹੁੰਚ ਗਈ
ਜੀ।
ਮੋਹਾਲੀ 'ਚ FIR ਹੋ ਗਈ ਤੇ ਉਹਨਾਂ ਨੂੰ ਅੱਜ ਸੱਦਿਆ ਗਿਆ। ਅੱਜ ਉਹ ਪੇਸ਼ ਨਹੀਂ ਹੋਏ। ਵਕੀਲਾਂ ਨੇ ਕਿਹਾ ਜੀ ਸਾਨੂੰ FIR ਦਿੱਤੀ ਨਹੀਂ ਗਈ ਤੇ ਜੀ ਅਦਾਲਤ ਨੇ ਉੱਥੋਂ ਹੁਕਮ ਹੋ ਗਿਆ ਕਿ ਵੀ ਇਹਨਾਂ ਨੂੰ ਆਨਲਾਈਨ ਕੀਤਾ ਜਾਵੇ FIR ਨੂੰ। ਚਲੋ ਜੀ ਉਹ ਕਾਰਵਾਈ ਹੋ ਗਈ, ਹੁਣ ਕੱਲ੍ਹ ਨੂੰ ਹੋ ਸਕਦਾ ਉਹ ਪੇਸ਼ ਹੋਣ ਤੇ ਪੇਸ਼ ਹੋਣ ਦੇ ਨਾਲ ਕਾਂਗਰਸ ਪਾਰਟੀ ਆਪਣੇ ਪੱਧਰ ਦਾ ਪ੍ਰਦਰਸ਼ਨ ਵੀ ਕਰੇ। ਜਿਹੜੇ ਸਹਿਮਤ ਨੇ ਅਸਹਿਮਤ ਨੇ ਕਾਂਗਰਸੀ ਲੀਡਰ ਉਹ ਵੀ ਨਾਲ ਨਜ਼ਰ ਆਉਣਗੇ। ਕਾਂਗਰਸੀਆਂ ਨਾਲੋਂ ਵੱਧ ਹੱਕ 'ਚ ਵਿਰੋਧੀ ਧਿਰ ਵਾਲੇ ਆਏ, ਕਈ ਹੋਰ ਪਾਰਟੀਆਂ ਵਾਲੇ, ਚਾਹੇ ਵਿਕਰਮ ਮਜੀਠੀਆ ਆ ਗਿਆ, ਬੀਜੇਪੀ ਵਾਲੇ ਆ ਗਏ, ਉਹ ਸਾਰੇ ਬੋਲੇ। ਹਾਂ, ਹੁਣ ਜਿੱਥੋਂ ਤੱਕ ਹੈ ਸਰਕਾਰ ਦਾ ਪਹਿਲੂ, ਸਰਕਾਰ ਨੇ ਉਹਨਾਂ ਦੇ ਇਸ ਬਿਆਨ ਦੇ ਉੱਤੇ ਗੱਲ ਕਰਨ ਦੀ ਬਜਾਏ, ਉਹਨਾਂ ਨੂੰ ਬੁਲਾ ਕੇ ਪੁੱਛਣ ਦੀ ਬਜਾਏ ਕਿ ਜੀ ਬਾਜਵਾ ਸਾਹਿਬ ਦੱਸੋ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ। ਮਾਨ ਸਾਹਿਬ ਕਹਿੰਦੇ ਕਿ ਆਓ ਬਾਜਵਾ ਜੀ ਆਪਾਂ ਇਕੱਠੇ ਚੱਲਦੇ ਹਾਂ, ਲੱਭ ਲਿਆਉਂਦੇ ਜਿੱਥੇ ਜਿੱਥੇ ਪਏ ਨੇ, ਫਿਰ ਤਾਂ ਕਿ ਫਿਰ ਨਾ ਫੜ ਜਾਣ, ਸਾਡੇ ਤਾਂ ਠਾਣੇ ਹੀ ਨਹੀਂ ਨਿਸ਼ਾਨੇ ਤੋਂ ਹਟਦੇ ਹੋ, ਤਾਂ ਲੀਡਰਾਂ ਦੇ ਘਰੇ ਵੀ ਫਟਣ ਲੱਗੇ। ਪਰ ਇਹ ਪੁੱਛਣ ਦੀ ਬਜਾਏ ਮਾਨ ਸਾਹਿਬ ਨੇ ਕਿਹਾ ਵੀ ਜੇ ਤੁਹਾਨੂੰ ਇਹ ਜਾਣਕਾਰੀ ਆ ਕਿ ਪੰਜਾਬ 'ਚ 50 ਆ ਗਏ, 18 ਚੱਲ ਗਏ, 32 ਅਜੇ ਚੱਲਣੋਂ ਬਾਕੀ ਨੇ, ਤਾਂ ਫਿਰ ਤੁਹਾਡਾ ਪਾਕਿਸਤਾਨ ਨਾਲ ਸੰਬੰਧ ਆ। ਇੱਕ ਤਾਂ ਇਹ ਗਰੰਟੀ ਮੰਨ ਕੇ ਚੱਲੀ ਜਾਂਦੇ ਕਿ ਉੱਧਰੋਂ ਹੀ ਹੋ ਰਹੀ ਆ ਕਾਰਵਾਈ, ਫਿਰ ਦੂਜਾ ਮਤਲਬ ਕਿ ਇਹ ਕਿ ਜੇ ਤੁਹਾਡੇ ISI ਨਾਲ ਸਿੱਧੇ ਸੰਬੰਧ ਹੋ ਜਾਂਦੇ ਨੇ ਜਦੇ, ਹੈ ਨਾ
ਜੀ।
ਹੁਣ ਇੱਥੋਂ ਤੱਕ ਇਹ ਬਿਆਨ ਭਾਜੀ, ਉਹ ਕਹਿੰਦੇ ਵੀ ਫਿਰ ਜ਼ਿਆਦਾ ਜਾਣਕਾਰੀ ਦੇਣੀ ਪਊਗੀ, ਨਹੀਂ ਫਿਰ ਕਾਰਵਾਈ ਲਈ ਤਿਆਰ ਰਹੋ ਤੇ ਕਾਰਵਾਈ ਹੋ ਵੀ ਗਈ
ਜੀ।
ਹੁਣ ਇੱਥੋਂ ਤੱਕ ਇਹ ਦ੍ਰਿਸ਼ ਹੈ ਵਿਜੇ ਜੀ ਜਿਹੜਾ ਜਨਤਕ ਤੌਰ ਤੇ ਦਿਖਿਆ, ਜਿਹੜਾ ਸਭ ਨੂੰ ਪਹਿਲੀ ਨਜ਼ਰੇ ਨਜ਼ਰ ਆਇਆ ਕਿ ਲੈ ਵੀ ਸਰਕਾਰ ਨੇ ਵਿਰੋਧੀ ਧਿਰ ਦਾ ਲੀਡਰ ਟੰਗ ਲਿਆ, ਤੇ ਕੁਝ ਨੇ ਇਹਨੂੰ ਇਸ ਨਜ਼ਰੀ ਤੋਂ ਵੀ ਲਿਆ ਕਿ ਸਰਕਾਰ ਤੋਂ ਆਪ ਸਥਿਤੀ ਕੰਟਰੋਲ ਨਹੀਂ ਹੁੰਦੀ, ਹੁਣ ਜੇ ਵਿਰੋਧੀ ਧਿਰ ਦਾ ਲੀਡਰ ਸਵਾਲ ਕਰਦਾ ਤਾਂ ਸਰਕਾਰ ਆਪਣੀ ਨਾਕਾਮੀ ਲੁਕਾਉਣ ਲਈ ਉਹਦੇ ਤੇ ਕਾਰਵਾਈ ਕਰੇ ਕਿ ਕੱਲ੍ਹ ਨੂੰ ਕੋਈ ਹੋਰ ਵੀ ਨਾ ਪੁੱਛੇ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਗੱਲ ਕਹੀ ਬਾਜਵਾ ਨੂੰ ਨਿਸ਼ਾਨੇ ਤੇ ਲੈਂਦਿਆਂ, ਉਹ ਕਹਿੰਦੇ ਵੀ ਸਾਡੇ ਕੋਲ, ਸਾਡੀ ਏਜੰਸੀਆਂ ਕੋਲ, ਕੇਂਦਰੀ ਏਜੰਸੀਆਂ ਕੋਲ ਕੋਈ ਅਜਿਹੀ ਇਨਪੁੱਟ ਨਹੀਂ ਕਿ ਜੀ 50 ਆਏ ਜਾਂ ਕੁਛ ਆਏ। ਬਈ ਤੁਹਾਡੀ ਇਨਪੁੱਟ ਦਾ ਪ੍ਰਦਰਸ਼ਨ ਤਾਂ ਪਹਿਲੇ ਹੋ ਚੁੱਕਿਆ, 18 ਫਟ ਗਏ, ਜੇ ਤੁਹਾਡੇ ਕੋਲ ਇਨਪੁੱਟ ਹੁੰਦੀ ਤੁਸੀਂ ਰੋਕ ਲੈਂਦੇ
ਜੀ,
ਤੁਹਾਡੀ ਇਨਪੁੱਟ ਤਾਂ ਨੰਗੀ ਚਿੱਟੀ ਹੋਲੀ ਨਾ ਕਿ ਜੇ ਤੁਹਾਡੇ ਕੋਲ ਜਾਣਕਾਰੀ ਹੁੰਦੀ ਤਾਂ 18 ਕਿਉਂ ਚੱਲਦੇ, ਜਾਂ ਅਮਰਿੰਦਰ ਕਾਲੀਆ ਦੇ ਘਰੇ ਤੱਕ ਕਿਉਂ ਆਉਂਦਾ ਮਸਲਾ, ਤੁਹਾਡੇ ਥਾਣਿਆਂ ਤੱਕ ਕਿਉਂ ਆਉਂਦਾ ਮਸਲਾ, ਤਾਂ ਤੁਹਾਡਾ ਤਾਂ ਕੰਮ ਨਿਬੜ ਲਿਆ, ਪਤਾ ਲੱਗ ਲਿਆ ਕਿ ਕਿੰਨੀ ਤੁਹਾਡੀ ਜਾਣਕਾਰੀ ਹੈਗੀ ਹੈ ਜਾਂ ਨਹੀਂ ਹੈਗੀ। ਹਾਂ, ਜੇ ਵਿਰੋਧੀ ਧਿਰ ਦਾ ਲੀਡਰ ਕਹਿੰਦਾ ਕਿ ਮੇਰੇ ਕੋਲ ਜਾਣਕਾਰੀ ਹੈ, ਭਾਈ ਉਹਦੀ ਉਹ ਸੁਣ ਲੈਂਦੇ
ਜੀ।
ਵੈਸੇ ਜਿੱਥੋਂ ਗੱਲ ਤੁਰੀ ਆ ਉਹ ਆ ਖਬਰ ਆ ਜਨਾਬ, ਹਲੋ ਮੈਂ ਸਕਰੀਨ ਤੇ ਦੱਸ ਦੇਣਾ, 9 ਅਪ੍ਰੈਲ 2025 ਨੂੰ, ਲੰਘੇ 4 ਦਿਨ ਦੀ ਉਹ ਗੱਲ ਹੈ
ਜੀ,
ਭਾਸਕਰ ਅਖਬਾਰ ਦੇ ਵਿੱਚ, ਦੈਨਿਕ ਭਾਸਕਰ ਅਖਬਾਰ ਹੈ ਤੇ ਸਾਡਾ ਪੱਤਰਕਾਰ ਸਾਥੀ ਵੀ ਬਾਜਵਾ ਹੀ ਆ, ਉਹਦਾ ਨਾਂ ਸੁਖਵੀਰ ਸਿੰਘ ਬਾਜਵਾ।
ਅੱਛਾ ਜੀ,
ਸੁਖਵੀਰ ਵੀ ਹੈ ਤੇ ਬਾਜਵਾ ਵੀ ਹੈ, ਸੁਖਵੀਰ ਸਿੰਘ ਬਾਜਵਾ
ਜੀ।
ਸੋ ਇੱਧਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਜੀ ਨੇ, ਹੁਣ ਉਹ ਲਿਖਦਾ ਹੈ ਪਾਕ ਸੇ ਆਏ 52 ਗ੍ਰਨੇਡ ਮੇ ਸੇ ਅਬ 9 ਅਬ ਤੱਕ ਟਰੇਸ ਨਹੀਂ। ਉਹ ਕਹਿੰਦਾ ਵੀ 55 ਗ੍ਰਨੇਡ ਪਾਕਿਸਤਾਨ ਤੋਂ ਆਏ ਨੇ, 30 ਤੋਂ ਜ਼ਿਆਦਾ ਗ੍ਰਨੇਡ ਕਹਿੰਦਾ ਪੰਜਾਬ ਸਰਕਾਰ ਨੇ ਬਰਾਮਦ ਕਰ ਲਏ, 16 ਗ੍ਰਨੇਡ ਫਟ ਲਏ ਹੈ, ਤੇ 9 ਦਾ ਕਹਿੰਦਾ ਜੇ ਪਤਾ ਹੀ ਨਹੀਂ ਇਸਤੇਮਾਲ ਨਹੀਂ ਹੋਏ। ਹੁਣ ਜੇ ਇਹ ਵੀ ਹਵਾਲਾ ਦੇਖਿਆ ਜਾਵੇ ਤਾਂ ਇਸ ਖਬਰ ਦੇ ਹਵਾਲੇ ਨਾਲ ਵੀ ਸਵਾਲ ਖੜਾ ਸਰਕਾਰ ਪੂਰੇ। ਫਿਰ ਮਾਨ ਸਾਹਿਬ ਇਹ ਜਵਾਬ ਦਿੰਦੇ ਕਿ ਬਾਜਵਾ ਜੀ, ਸੁਖਵੀਰ ਮਤਲਬ ਪ੍ਰਤਾਪ ਬਾਜਵਾ ਨੂੰ, ਕਿ ਬਾਜਵਾ ਜੀ ਤੁਸੀਂ 50 ਦੀ ਗੱਲ ਕਰਦੇ ਹੋ, 55 ਦੀ ਗੱਲ ਹੈ ਤਾਂ, ਤੇ 55 ਦੇ ਹਵਾਲੇ ਨਾਲ ਤੁਸੀਂ ਕਹਿੰਦੇ ਕਿ ਹਾਂ ਭਾਈ 30 ਸੀ ਬਰਾਮਦ ਕਰ ਲਏ, ਫਿਰ ਉਹਦਾ ਅੰਕੜਾ ਦੇ ਦਿੰਦੇ ਸੀ
ਜੀ,
ਪਰ ਨਹੀਂ ਤੁਸੀਂ ਕਿਹਾ ਸੀ ਕਾਰਵਾਈ ਕਰਾਂਗੇ। ਸੋ ਇਸ ਤਰ੍ਹਾਂ ਇੱਕ ਤਰੀਕਾ ਤਾਂ ਇਹ ਹੈ ਕਿ ਹਰ ਮਸਲੇ ਦਾ ਹੱਲ ਸਾਡੀ ਪੁਲਿਸ ਕਰੂਗੀ, ਪੁਲਿਸ ਜਦੇ FIR ਕਰੂਗੀ, ਪੁਲਿਸ ਜਦੇ ਘਰੇ ਜਾਊਗੀ। ਸੋ ਉਹਨਾਂ ਤੋਂ ਜਾਣਕਾਰੀ ਲੈ ਕੇ ਅੱਗੇ ਵਧਣ ਦੀ ਬਜਾਏ ਤੁਸੀਂ ਇਹ ਕੀਤਾ, ਪਰ ਜਿਹੜਾ ਇਹਦੇ ਪਿੱਛੇ ਜੋ ਨਹੀਂ ਦਿਖ ਰਿਹਾ, ਇਹ ਤਾਂ ਸਾਰਾ ਕੁਛ ਉਹ ਹੈ ਜੋ ਦਿਖਿਆ, ਜੋ ਨਹੀਂ ਦਿਖ ਰਿਹਾ ਉਹ ਇਹ ਆ ਕੀ ਮਾਨ ਸਾਹਿਬ ਨੇ ਆਪਣੀ ਸਿੱਖਿਆ ਕ੍ਰਾਂਤੀ ਵਾਲੀ ਫਜ਼ੀਅਤ ਨੂੰ ਬਚਾਉਣ ਦੇ ਲਈ ਮੁੱਦੇ ਨੂੰ ਕਨਵਰਟ ਕੀਤਾ? ਕੀ ਉਹਦੇ ਲਈ ਪ੍ਰਤਾਪ ਸਿੰਘ ਬਾਜਵਾ ਸਹਾਈ ਹੋਏ ਨੇ ਸਰਕਾਰ ਲਈ ਕਿ ਬਾਜਵਾ ਸਾਹਿਬ ਸਾਡੀ ਤਾਂ ਫੱਟੀ ਪੋਚੀ ਜਾ ਰਹੀ ਹੈ, 55 ਦਿਨਾਂ ਵਾਲੀ ਮਹਿਮ ਤਾਂ ਸਾਡੀ ਦਮ ਤੋੜ ਰਹੀ ਹੈ ਹੁਣੇ, ਹੈ ਨਾ, ਕੇਸ ਵੀ ਆਪਾਂ ਕਾਰਵਾਈ ਜੇ ਵੱਡੀ ਕਰ ਲਾਂਗੇ ਤਾਂ ਇੱਧਰ ਨੂੰ ਗੱਲ ਤੁਰ ਪਊਗੀ? ਕੀ ਉਹ ਹੈ? ਦੂਸਰੇ ਪਾਸੇ ਜੇ ਆਪਾਂ ਕਹੀਏ ਕਿ ਸਰਕਾਰ ਵਾਲੇ ਪਾਸਿਓ ਨਹੀਂ ਪ੍ਰਤਾਪ ਬਾਜਵਾ ਵਾਲੇ ਪਾਸਿਓ ਹੈ, ਫਿਰ ਪਹਿਲੂ ਇਹ ਹੈ, ਇਹ ਕਾਂਗਰਸ ਦੇ ਆਪਣੇ ਮੁੱਖ ਜਿਹੜਾ ਕਾਂਗਰਸ ਦੀ ਉੱਪਰਲੀ ਕਰੀਮ ਲੀਡਰਸ਼ਿਪ ਆ ਪੰਜਾਬ ਦੀ
ਜੀ,
ਉਹਦੇ ਅੰਦਰ ਚੱਲਦੀ ਗੱਲ ਹੈ ਜਿਹੜੀ ਮੈਂ ਆਪਣੇ ਦਰਸ਼ਕਾਂ ਨਾਲ ਗੰਭੀਰਤਾ ਨਾਲ ਸਾਂਝੀ ਕਰ ਰਿਹਾ, ਜਦੋਂ ਕਿ ਇਸ ਗੱਲ ਦੀ ਜਨਤਕ ਤੌਰ ਤੇ ਕੋਈ ਪੁਸ਼ਟੀ ਨਹੀਂ ਕਰ ਰਿਹਾ, ਹੈ ਨਾ, ਪਰ ਇਹ ਅੱਜ ਪੂਰੇ ਕਾਂਗਰਸ ਦੇ ਗਲਿਆਰਿਆਂ 'ਚ ਗੱਲ ਰਹੀ ਕਿ ਲੰਘੇ ਦਿਨਾਂ 'ਚ ਇੱਕ ਸੀਏ ਦੇ ਘਰੇ ਪ੍ਰਤਾਪ ਸਿੰਘ ਬਾਜਵਾ ਨੂੰ ਸੰਜੇ ਸਿੰਘ ਤੇ ਮਨੀਸ਼ ਸ਼ੋਧੀਆ ਮਿਲਣ ਆਏ ਤੇ ਇਹ ਮੁਲਾਕਾਤ ਲੁਧਿਆਣਾ ਚੋਣ ਨੂੰ ਲੈ ਕੇ ਆ ਕਿ ਕੇਜਰੀਵਾਲ ਨੂੰ ਕਿਵੇਂ ਰਾਜ ਸਭਾ ਪਹੁੰਚਾਉਣਾ, ਉਹਦੇ ਲਈ ਕਹਿੰਦੇ ਉਹਦੇ ਨਾਲ ਤਾਲਮੇਲ ਕਰਨ ਆਏ। ਹੁਣ ਇਹਦੀ ਕੜੀ ਕਿੱਥੇ ਜਾ ਕੇ ਜੁੜਦੀ ਹੈ? ਜਦੋਂ ਲੁਧਿਆਣੇ ਤੋਂ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਕਹਿੰਦਾ ਕਿ ਮੇਰੀ ਚੋਣ 'ਚ ਕੋਈ ਆ ਜਾਵੇ ਪਰ ਮੈਨੂੰ ਆਹ ਪ੍ਰਧਾਨ ਤੇ ਵਿਰੋਧੀ ਧਿਰ ਦਾ ਲੀਡਰ ਨਹੀਂ ਚਾਹੀਦਾ, ਮੈਨੂੰ ਰਾਜਾ ਬੜਿੰਗ ਤੇ ਪ੍ਰਤਾਪ ਬਾਜਵਾ ਨਹੀਂ ਚਾਹੀਦਾ ਆਪਣੀ ਚੋਣ 'ਚ, ਤੇ ਉੱਧਰ ਹਾਈਕਮਾਂਡ ਨੇ ਸ਼ਾਮ ਸੁੰਦਰ ਅਰੋੜਾ ਨੂੰ ਤੇ ਰਾਣਾ ਗੁਰਜੀਤ ਨੂੰ ਉੱਥੇ ਲਾਇਆ ਨਾਲ, ਤੇ ਕੀ ਇਹ ਮੁਲਾਕਾਤ ਜਿਹੜੀ ਕਾਂਗਰਸ ਦੇ ਵਿਹੜੇ 'ਚ ਆ ਗਈ ਨਿਕਲ ਕੇ ਕਿ ਵੀ ਚਰਚੇ ਨੇ, ਮੈਂ ਤਾਂ ਹੀ ਕਹਿ ਰਿਹਾ ਪੁਸ਼ਟੀ ਕੋਈ ਨਹੀਂ ਕਰ ਰਿਹਾ ਪਰ ਇਹ ਚਰਚੇ ਕਾਂਗਰਸ ਦੇ ਅੰਦਰ ਨੇ, ਸੰਜੇ ਸਿੰਘ ਤੇ ਮਨੀਸ਼ ਸਿਸੋਦੀਆ ਕਿਸੇ ਸੀਏ ਦੇ ਘਰੇ ਪ੍ਰਤਾਪ ਸਿੰਘ ਬਾਜਵਾ ਨੂੰ ਮਿਲੇ ਨੇ ਤੇ ਉਹ ਇਹ ਚਰਚੇ ਕਹਿੰਦੇ ਹਾਈਕਮਾਂਡ ਤੱਕ ਪਹੁੰਚ ਗਏ ਤੇ ਜਿਹਦੇ ਨਾਲ ਪ੍ਰਤਾਪ ਬਾਜਵਾ ਦੀ ਕੁਰਸੀ ਖਤਰੇ 'ਚ ਪੈ ਗਈ ਤੇ ਪ੍ਰਤਾਪ ਬਾਜਵਾ ਨੇ ਕਹਿੰਦੇ ਫਿਰ ਆਪਣੇ ਵਾਲੇ ਪਾਸਿਓਂ ਗੱਲ ਤੋਰੀ ਕਿ ਕਾਰਵਾਈ ਕਰਕੇ ਐਂ ਦਿਖਾਓ ਕਿ ਜੀ ਮੈਂ ਉਹਨਾਂ ਦੀ ਮੰਨੀ ਨਹੀਂ ਤਾਂ ਕਰਕੇ ਮੈਨੂੰ ਟੰਗ ਰਹੇ ਨੇ ਹੁਣ, ਤਾਂ ਕਿ ਮੇਰੀ ਪਾਰਟੀ ਸ਼ਾਕ ਵੱਜ ਜਾਵੇ। ਹੁਣ ਕੀ ਉਹ ਸਿੱਖਿਆ ਕ੍ਰਾਂਤੀ ਵਾਲੀ ਸ਼ਾਕ ਬਚਾਉਣ ਦੇ ਲਈ ਕਾਰਵਾਈ ਹੋ ਰਹੀ ਹੋਈ ਆ ਕਿ ਗੱਲ ਉੱਧਰ ਨੂੰ ਕਨਵਰਟ ਹੋ ਜਾਵੇ ਜਾਂ ਇੱਧਰੋਂ ਹੋ ਰਹੀ ਆ ਜਾਂ ਦੋਵਾਂ ਧਿਰਾਂ ਨੂੰ ਸੂਟ ਕਰਦੀ ਹੈ, ਫਿਕਸ ਮੈਚ ਆਏ। ਸੋ ਇਸ ਲਈ ਰਾਜਨੀਤੀ 'ਚ ਮੈਂ ਅਕਸਰ ਗੱਲ ਕਰਦਾ ਹੁੰਦਾ, ਜੋ ਦਿਖ ਰਿਹਾ ਹੁੰਦਾ ਹੁੰਦਾ ਨਹੀਂ, ਜੋ ਹੋ ਰਿਹਾ ਹੁੰਦਾ ਉਹ ਦਿਖਦਾ ਨਹੀਂ
ਜੀ।
ਸੋ ਇਸ ਲਈ ਇਹ ਵੀ ਸਵਾਲ ਹੈ ਕਿ ਕੀ ਇਹ ਫਿਕਸ ਮੈਚ ਤਾਂ ਨਹੀਂ, ਪਰ ਚਾਹੇ ਫਿਕਸ ਹੈ ਚਾਹੇ ਅਣਫਿਕਸ ਹੈ, ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਨਹੀਂ ਹੈ ਤੇ ਜੇ ਸਰਕਾਰ ਨੂੰ ਇਹ ਲੱਗਦਾ ਕਿ ਸਵਾਲ ਕਰਨ ਵਾਲੇ ਨੂੰ ਹਰ ਇੱਕ ਨੂੰ ਅੰਦਰ ਕਰ ਦਿਆਂਗੇ ਤਾਂ ਐਂ ਪੰਜਾਬ ਦੀ ਜਵਾਨ ਚੁੱਪੀ ਹੋਣ ਲੱਗੀ।
ਅੱਛਾ ਦੀਪਕ ਜੀ, ਦੱਸਿਓ ਉਧਰੋਂ ਹਰਜਿੰਦਰ ਸਿੰਘ ਧਾਮੀ ਕੀ ਦੁਬਾਰਾ ਪ੍ਰਧਾਨਗੀ ਛੱਡਣ ਦੀ ਤਿਆਰੀ ਕਰ ਰਹੇ ਨੇ?
ਬਿਲਕੁਲ ਜੀ, ਇਹ ਸਵਾਲ ਤੁਹਾਡਾ ਵਾਜਬ ਹੈ। ਜਿਸ ਦਿਨ ਸੁਖਬੀਰ ਸਿੰਘ ਬਾਦਲ ਦੁਆਰਾ ਪ੍ਰਧਾਨ ਚੁਣੇ ਗਏ, ਪ੍ਰਧਾਨ ਜੀ ਦੁਆਰਾ ਪ੍ਰਧਾਨ ਚੁਣੇ ਗਏ, ਉਸ ਦਿਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਨਹੀਂ ਪ੍ਰਗਟ ਹੋਏ। ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਇਜਲਾਸ ਹੋ ਗਿਆ, ਸੁਖਬੀਰ ਸਿੰਘ ਬਾਦਲ ਇੱਕੋ ਇੱਕ ਨਾਮ ਸੀ ਪ੍ਰਧਾਨ ਬਣ ਗਏ, ਉੱਥੋਂ ਸੁਖਬੀਰ ਸਿੰਘ ਬਾਦਲ ਨੇ ਮਤੇ ਵੀ ਆ ਗਏ, ਪ੍ਰਧਾਨ ਬਣਨ ਤੋਂ ਬਾਅਦ ਇਹ ਵੀ ਕਿਹਾ ਕਿ 227 ਲਈ ਤਿਆਰੀ ਕਰ ਲਓ, ਸਾਰਾ ਕੁਛ ਹੈ, ਪਰ ਇੱਕ ਲੜਾਈ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਲੀਡਰਾਂ ਨਾਲ ਚੱਲ ਰਹੀ ਹੈ ਜਿਹੜੇ ਪਾਰਟੀ 'ਚੋਂ ਨਿਕਲ ਕੇ ਬਾਹਰ ਗਏ ਹੋਏ ਨੇ, ਇੱਕ ਲੜਾਈ ਉਹ ਕਹਿੰਦੇ ਅਸੀਂ ਰਾਜਨੀਤਿਕ ਤੌਰ ਤੇ ਦੂਜੀਆਂ ਧਿਰਾਂ ਨਾਲ ਲੜਨੀ ਹੈ, ਪਰ ਇੱਕ ਲੜਾਈ ਅੰਦਰ ਵੀ ਤਾਂ ਹੈ ਨਾ। ਉਸ ਦਿਨ ਬਿਕਰਮ ਸਿੰਘ ਮਜੀਠੀਆ ਉਸੇ ਇਜਲਾਸ ਦੇ ਵਿੱਚ, ਡੈਲੀਗੇਟ ਇਜਲਾਸ ਦੇ ਵਿੱਚ ਜਦੋਂ ਮੰਚ ਤੋਂ ਬੋਲ ਰਹੇ ਸੀ, ਉਹ ਕਹਿੰਦੇ ਭਾਈ ਮੈਨੂੰ ਇੰਨਾ ਤਾਂ ਦੱਸ ਦਿਓ ਛੁਰਾ ਮੇਰਾ ਕਿੰਨਾ ਡੂੰਘਾ ਸੀ ਜਿਹੜਾ ਮੈਂ ਮਾਰਿਆ ਸੀ, ਕਿ ਮੈਨੂੰ ਕਹਿੰਦੇ ਪਿੱਠ 'ਚ ਛੁਰਾ ਮਾਰਿਆ, ਹੈ ਨਾ, ਤੇ ਉਧਰੋਂ ਪਿੱਛੋਂ ਦਲਜੀਤ ਸਿੰਘ ਚੀਮਾ ਨੂੰ ਹੱਥ ਲਾ ਕੇ ਸ਼ਾਇਦ ਰੋਕਣ ਦੀ ਕੋਸ਼ਿਸ਼ ਕਰਦੇ ਆ ਜਾਂ ਕਹਿੰਦੇ ਆ ਕਿ ਮਤਾ ਪੜੋ ਜੀ, ਤੁਹਾਨੂੰ ਮਤਾ ਪੜਨ ਲਈ ਕਿਹਾ, ਉਹ ਕਹਿੰਦੇ ਚੀਮਾ ਸਾਹਿਬ ਰੁਕ ਜਾਓ ਮੈਨੂੰ ਪਤਾ ਹੈ ਨਾ ਮੈਂ ਕੀ ਕਰਨਾ, ਤੇ ਇਸ ਪਹਿਲੂ ਤੇ ਉਹ ਕਹਿੰਦੇ ਭਾਈ ਮੈਨੂੰ ਦੱਸ ਦਿਓ, ਪਤਾ ਮੈਨੂੰ ਵੀ ਹੈ ਕਿ ਕਿਹਦੇ ਹੁਕਮ ਆਏ ਸੀ, ਕਿਹਦੇ ਕਹੇ ਤੇ ਗੱਲ ਕਹੀ ਗਈ ਹੈ, ਹੈ ਨਾ, ਤੇ ਕਹਿੰਦੇ ਜੇ ਆਪ ਦੱਸ ਦੋਗੇ ਠੀਕ ਹੈ, ਨਹੀਂ ਫਿਰ ਮੈਂ ਤਾਂ ਪਤਾ ਕਰਾ ਲੈਣਾ, ਮੈਂ ਸਰਕਾਰ ਦੀ ਵੀ ਖਬਰ ਰੱਖਦਾ ਆਪਣਿਆਂ ਦੀ ਕਿਉਂ ਨਹੀਂ ਰੱਖੂੰਗਾ। ਪਰ ਜਦੋਂ ਚੀਮਾ ਜੀ ਰੋਕ ਰਹੇ ਸੀ ਤਾਂ ਕਿਹਾ ਚੀਮਾ ਜੀ ਨੇ, ਕਹਿੰਦੇ ਨਹੀਂ ਜੀ ਮੈਂ ਨਹੀਂ ਕਹਿ ਰਿਹਾ, ਸਰਨਾ ਜੀ ਕਹਿ ਰਹੇ। ਸਰਨਾ ਦੇ ਪਿੱਛੇ ਵੀ ਇੱਕ ਪ੍ਰਧਾਨ ਜੀ ਬੈਠੇ ਸੀ, ਹੁਣ ਪਤਾ ਨਹੀਂ ਉਹ ਪ੍ਰਧਾਨ ਜੀ ਕਿੰਨੀ ਇਸ਼ਾਰਾ ਸੀ, ਪਤਾ ਨਹੀਂ ਕਿਹਦੇ ਕਰਨੀ, ਕਹਿੰਦੇ ਚੀਮਾ ਜੀ ਮੈਨੂੰ ਪਤਾ ਹੈ, ਸਰਨਾ ਜੀ ਦੇਖ ਲਓ ਤੁਹਾਡਾ ਨਾਂ ਲਈ ਜਾਂਦੇ ਆ ਪਰ ਮੈਨੂੰ ਪਤਾ ਕਮਾਂਡ ਤਾਂ ਪਿੱਛੋਂ ਆਉਂਦੀ ਹੈ। ਹੁਣ ਕੀ ਉਹ ਉਸੇ ਡੈਲੀਗੇਟ ਇਜਲਾਸ ਦੇ ਵਿੱਚ ਉਸ ਧਿਰ ਨੂੰ ਕਹਿ ਰਹੇ ਸੀਗੇ ਕਮਾਂਡ ਉੱਥੋਂ ਆਉਂਦੀ ਹੈ? ਫਿਰ ਜਦੋਂ ਕਾਰਜਕਾਰੀ ਪ੍ਰਧਾਨ ਬੋਲਣ ਲਈ ਖੜੇ ਹੁੰਦੇ ਨੇ ਬਲਵਿੰਦਰ ਸਿੰਘ ਭੁੰਦੜ, ਉਹ ਕਹਿੰਦੇ ਮਜੀਠੀਆ ਤੂੰ ਮੇਰੇ ਬੱਚਿਆਂ ਵਰਗਾ, ਤੇਰੇ ਤੋਂ ਮੈਂ ਖਿਮਾ ਮੰਗਦਾ, ਹੈ ਨਾ, ਉਹ ਮੇਰੇ ਅਜਿਹੇ ਸਖ਼ਤ ਸ਼ਬਦ ਨਹੀਂ ਹੁੰਦੇ ਪਰ ਬਿਆਨ ਮੇਰਾ ਹੀ ਸੀ, ਹੈ ਨਾ, ਪਰ ਮੈਂ ਦੱਸ ਦਿਆਂ ਕਿ ਇਸ ਦੇ ਪਿੱਛੇ ਨਾ ਸੁਖਵੀਰ ਬਾਦਲ ਸੀ ਨਾ ਹਰਸਿਮਰਤ ਕੌਰ ਬਾਦਲ ਸੀ, ਤੇ ਕੌਣ ਸੀ ਇਹ ਤੁਹਾਨੂੰ ਵੀ ਪਤਾ। ਕਹਿੰਦੇ ਹੁਣ ਮਤਲਬ ਕੀ ਕਹਿਣਾ ਚਾਹੁੰਦੇ ਨੇ ਉੱਥੇ ਉਹ। ਪਰ ਜਿੱਦਾਂ ਹੀ ਸੁਖਵੀਰ ਬਾਦਲ ਪ੍ਰਧਾਨ ਬਣੇ, ਪ੍ਰੈਸ ਕਾਨਫਰੰਸ ਦੇ ਵਿੱਚ ਬੋਲ ਕੇ ਜਿੱਦਾਂ ਹੀ ਉੱਠੇ, ਕਾਰਜਕਾਰੀ ਪ੍ਰਧਾਨ ਰਹੇ ਬਰਵਿੰਦਰ ਸਿੰਘ ਭੁੰਦੜ, ਉਹਨਾਂ ਦੀ ਬਾਂਹ ਫੜਦੇ ਰਹਿ ਗਏ, ਬਾਂਹ ਛੁਡਾ ਕੇ ਸੁਖਵੀਰ ਬਾਦਲ ਚਲੇ ਗਏ
ਜੀ।
ਤੋਂ ਬਿਕਰਮ ਮਜੀਠੀਆ ਦਾ ਉਸੇ ਇਜਲਾਸ ਦੇ ਵਿੱਚ ਆਪਣਾ ਪ੍ਰਗਟਾਵਾ ਕਰਨਾ, ਹੈ ਇਸੇ ਤਰ੍ਹਾਂ ਮਤਲਬ ਕਿ ਬਲਵਿੰਦਰ ਭੁੰਦੜ ਹੋਰਾਂ ਤੋਂ ਬਾਂਹ ਛਡਾਉਣਾ ਤੇ ਐਸਜੀਪੀਸੀ ਦੇ ਪ੍ਰਧਾਨ ਉਹਨਾਂ ਦਾ ਨਾਂ ਆਉਣਾ, ਕੀ ਮਾਇਨੇ ਨੇ ਜੀ ਕਿ ਪਾਰਟੀ 'ਚ ਸਾਰਾ ਕੁਛ ਠੀਕ ਨਹੀਂ ਆ। ਫਿਰ ਇਹ ਵੀ ਆਇਆ ਜੀ ਕਿ ਇਹ ਜਥੇਦਾਰ ਤਾਂ ਕਬਜ਼ੇ 'ਚ ਕਰ ਲਏ RSS ਨੇ। ਫਿਰ ਵਿਸਾਖੀ ਵਾਲਾ ਦਿਨ ਆ ਗਿਆ, ਦਮਦਮਾ ਸਾਹਿਬ ਵਿਖੇ ਤਲਵੰਡੀ ਸਾਹਿਬ ਵਿੱਚ ਵੱਡੀ ਕਾਨਫਰੰਸ ਹੋ ਗਈ, ਹੁਣ ਇਹ ਕਹਿੰਦੇ ਵੱਡੀ ਹੋਈ ਹੈ ਜੀ, ਦੂਜੇ ਤਰ੍ਹਾਂ ਕਹਿੰਦੀਆਂ 5000 ਬੰਦਾ ਸੀ, ਇੰਨੇ ਬਾਏ ਇੰਨੇ ਦਾ ਟੈਂਟ ਜੀ, ਇੰਨੇ ਬੰਦੇ ਬੈਠਦੇ ਜੀ, ਗੁਣਾ ਕਰਕੇ ਤਾਂ 5000 ਬਣਦਾ ਜੀ। ਚਲੋ, ਪਰ ਅਕਾਲੀ ਦਲ ਦੀ ਭਰਮੀ ਇਕੱਠ ਸੀ, ਭਰਮੀ ਇਕੱਠ ਸੀ, ਸੁਖਬੀਰ ਬਾਦਲ ਨੇ ਫਿਰ 227 ਦੀ ਗੱਲ ਉਤਾਰਾਈ। ਸੋ ਉੱਥੋਂ ਵੀ ਇਹ ਪਹਿਲੂ ਆਇਆ ਕਿ ਵੀ ਧਾਮੀ ਹੋਰੀ ਜਿਹੜੇ ਦੂਰ ਹੋ ਰਹੇ ਨੇ, ਇਹਦੇ ਕੀ ਮਾਇਨੇ ਨੇ। ਸੋ ਕੀ ਧਾਮੀ ਹੋਰੀ ਨਾਰਾਜ਼ ਨੇ, ਨਿਰਾਸ਼ ਨੇ। 15 ਤਰੀਕ ਨੂੰ SGPC ਦੀ ਅੰਤਰਿਮ ਕਮੇਟੀ 'ਚ ਬੈਠਕ ਰੱਖੀ ਹੋਈ ਹੈ, ਉਹਨੂੰ ਵੀ 16 ਨੂੰ ਕਰ ਦਿੱਤਾ ਗਿਆ। ਇਹਦਾ ਮਤਲਬ 15 ਲਈ ਵੀ ਧਾਮੀ ਹੋਣੀ ਆਉਣ ਲਈ ਤਿਆਰ ਨਹੀਂ ਹੋਏ, 16 ਤੱਕ ਦਿਨ ਵਧਾਇਆ ਕਿ ਫਿਰ ਮਨਾਉਣਾ
ਜੀ।
ਪਰ ਦੱਸਣ ਵਾਲੇ ਕਹਿੰਦੇ ਨੇ ਕਿ ਧਾਮੀ ਹੋਰੀ ਜਵਾਬ 'ਚ ਨੇ ਕਿ ਮੈਂ ਜੋ ਸੋਚ ਕੇ ਆਇਆ ਸੀ ਉਹ ਨਹੀਂ ਹੋਇਆ, ਕਿਉਂਕਿ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੂੰ ਜਥੇਦਾਰੀ ਸੌਂਪਣਾ, ਉਹ ਤੋਂ ਵੀ ਧਾਮੀ ਹੋਰੀ ਦੂਰ ਸੀ ਉਸ ਸਮੇਂ ਜਦੋਂ ਬਤੌਰ ਪ੍ਰਧਾਨ ਵਾਪਸ ਵੀ ਆ ਗਏ ਸੀ ਮਨਾ ਕੇ। ਤਦ ਬਾਬਾ ਟੇਕ ਸਿੰਘ ਧਨੌਲਾ ਨੇ ਸਾਂਭੀ ਦਮਦਮਾ ਸਾਹਿਬ ਦੀ ਜਥੇਦਾਰੀ, ਤਦ ਵੀ ਧਾਮੀ ਉੱਥੇ ਨਹੀਂ ਗਏ। ਸੋ ਇਸ ਸਾਰੇ ਪਹਿਲੂਆਂ ਤੋਂ ਲੱਗ ਰਿਹਾ ਕਿ ਧਾਮੀ ਹੋਰੀ ਨਾਰਾਜ਼ ਨੇ ਤੇ ਮੁੜ ਕੇ ਕਿਨਾਰਾ ਹੋਣਾ ਚਾਹੁੰਦੇ ਨੇ, ਤੇ ਉਹਨਾਂ ਦੇ ਨੇੜਲਿਆਂ ਦਾ ਕਹਿਣਾ ਕਿ ਹੋ ਸਕਦਾ ਧਾਮੀ ਹੋਰੀ ਮੁੜ ਕੇ ਕਿਨਾਰੇ ਹੋ ਜਾਣ, ਲਾਂਭੇ ਹੋ ਜਾਣ। ਪਰ ਕਈ ਵਾਰ ਮਨ 'ਚ ਇਹ ਹੁੰਦਾ ਕਿ ਲੋਕ ਕਹਿਣਗੇ ਯਾਰ ਕਦੇ ਆ ਗਏ ਕਦੇ ਚੱਲ ਗਏ, ਹਲੇ ਕੱਲ੍ਹ ਤਾਂ ਲਿਆਉਂਦੇ ਨੇ, ਇਸ ਲਈ ਉਹ ਸਦਾ ਥੋੜ੍ਹਾ ਟਿਕੇ ਰਹਿਣ। ਹੁਣ ਸਾਰਾ ਕੁਝ 16 ਤਰੀਕ 'ਤੇ ਜਾਊਗਾ ਜੀ, ਕਿ 16 ਤਰੀਕ ਨੂੰ ਧਾਮੀ ਹੋਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਬੈਠਕ 'ਚ ਆਉਂਦੇ ਨੇ ਜਾਂ ਨਹੀਂ ਆਉਂਦੇ, ਇਹ ਦੇਖਣ ਵਾਲੀ ਗੱਲ।
ਦੀਪਕ ਜੀ, ਪੰਜਾਬ 'ਚ ਨਸ਼ਿਆਂ ਦੀ ਸਥਿਤੀ ਕਿੰਨੀ ਜ਼ਿਆਦਾ ਗੰਭੀਰ ਹੈ ਉਹਦੇ ਬਾਰੇ ਸਮੇਂ ਸਮੇਂ ਸਿਰ ਆਪਾਂ ਗੱਲ ਕਰਦੇ ਰਹਿੰਦੇ ਹਾਂ। ਇਹ ਹੁਣ ਗੱਲ ਕੀ ਹੈ ਵੀ ਪੰਜਾਬ 'ਚ ਮੁਰਦੇ ਵੀ ਕਰਦੇ ਨੇ ਨਸ਼ਾ?
ਵਿਜੇ ਜੀ, ਜੇ ਮੁਰਦੇ ਪੈਨਸ਼ਨ ਲੈ ਸਕਦੇ ਨੇ, ਜੇ ਮੁਰਦੇ ਆਟਾ ਦਾਲ ਅਨਾਜ ਲੈ ਸਕਦੇ ਨੇ, ਹੈ ਨਾ, ਤੇ ਮੁਰਦੇ ਫਿਰ ਨਸ਼ਾ ਵੀ ਕਰ ਸਕਦੇ ਨੇ। ਮਤਲਬ ਸਾਡੇ ਸਿਸਟਮ ਦੀ ਭ੍ਰਿਸ਼ਟਾਚਾਰੀ ਦਾ ਇਹ ਪ੍ਰਗਟਾਵਾ ਹੈ। ਸਰਕਾਰ ਵੱਲੋਂ ਡਿਸਪੈਂਸਰੀਆਂ 'ਚੋਂ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਹੁੰਦੇ ਨੇ ਜਾਂ ਫਿਰ ਉਸ ਪ੍ਰਕਿਰਿਆ 'ਚੋਂ ਇੱਧਰ ਵਾਲੀ ਗੋਲੀ 'ਤੇ ਆ ਜਾਂਦੇ ਨੇ, ਇਹ ਤਾਂ ਇਹ 'ਚ ਵੀ ਨਸ਼ੇ ਦੀ ਡੋਜ਼ ਹੈ, ਪਰ ਇਹਨੂੰ ਕਿਹਾ ਜਾਂਦਾ ਕਿ ਇਹਦੀ ਡੋਜ਼ ਸਮੇਂ ਸਮੇਂ ਘਟਾਈ ਘਟਾਈ ਜਾਂਦੀ ਤਾਂ ਕਿ ਬੰਦਾ ਨਸ਼ਾ ਛੱਡ ਜਾਵੇ। ਪਰ ਇਹ ਡੋਜ਼ ਕਰੋਨਾ ਕਾਲ ਦੇ ਵਿੱਚ ਕਿਵੇਂ ਮਹਿੰਗੀ ਹੋ ਕੇ ਵਿਕੀ, ਜਾਂ ਹੁਣ ਵੀ ਸੈਂਟਰ 'ਚੋਂ ਜਿਹੜੀ ਉਹ 10 ਗੋਲੀਆਂ ਦਾ ਪੱਤਾ ਜਾਂ ਮਿਲਦਾ, ਉਹ ਬਾਹਰ ਆ ਕੇ 200-200 500-500 'ਚ ਵੀ ਵਿਕ ਜਾਂਦਾ ਹੈ
ਜੀ,
ਹੈ ਨਾ। ਇਸ ਪ੍ਰਕਿਰਿਆ 'ਚ ਕਹਿੰਦੇ ਜੀ ਕਮਾਲ ਦਾ ਕੰਮ ਕਰਦੇ ਨੇ ਜਿਨ੍ਹਾਂ ਨੂੰ ਇਹ ਸੇਵਾ ਸੌਂਪੀ ਹੋਈ ਹੈ ਕਿ ਭਾਈ ਤੁਸੀਂ ਆ ਗੋਲੀਆਂ ਉਪਲਬਧ ਕਰਾਉਣੀਆਂ ਜਿਹੜੇ ਨਸ਼ੇ ਦਾਦੀ ਨੂੰ, ਉਹਦਾ ਰਿਕਾਰਡ ਬਣਿਆ ਹੁੰਦਾ ਵਿਜੇ ਜੀ ਕੋਲ, ਇਹਨਾਂ ਨੂੰ ਇੰਨੀਆਂ ਗੋਲੀਆਂ ਦਿੱਤੀਆਂ ਗਈਆਂ, ਇਹਨੂੰ ਇੰਨੀਆਂ ਦਿੱਤੀਆਂ ਗਈਆਂ, ਇੰਨੀ ਦੇਰ ਬਾਅਦ ਫੇਰ ਦੇਣੀਆਂ, ਉਹਦਾ ਇੱਕ ਰਿਕਾਰਡ ਚੱਲਿਆ ਹੁੰਦਾ। ਹੁਣ ਇਸ ਰਿਕਾਰਡ ਦੇ ਵਿੱਚ ਜਿਹੜੇ ਬੰਦੇ ਇਸ ਦੁਨੀਆਂ ਤੋਂ ਚਲੇ ਜਾਂਦੇ ਨੇ
ਜੀ,
ਉਹਨਾਂ ਦੇ ਰਿਕਾਰਡ ਨੂੰ ਅਪਡੇਟ ਹੀ ਨਹੀਂ ਕਰਦੇ। ਕਈ ਥਾਵਾਂ 'ਤੇ ਜਿਹਦਾ ਪੰਜਾਬ ਦੇ ਸਭ ਤੋਂ ਵਿਕਸਿਤ ਖੇਤਰ ਮੰਨੇ ਜਾਂਦੇ, ਮੋਹਾਲੀ ਜ਼ਿਲ੍ਹੇ ਦੀ ਇਹ ਰਿਪੋਰਟ ਹੈ ਜੀ, 2 ਕੁ ਮਹੀਨੇ ਪਹਿਲਾਂ ਇੱਥੋਂ ਇੱਕ ਇਹੋ ਜਿਹਾ ਕਾਂਡ ਫੜਿਆ ਗਿਆ, ਕਹਿੰਦੇ ਜੀ ਕਿ ਜਿਹਦੇ ਵਿੱਚ ਬਕਾਇਦਾ ਤੌਰ 'ਤੇ ਗੋਲੀਆਂ ਦਾ ਰਿਕਾਰਡ ਆਇਆ ਜੀ ਕਿ ਇੰਨੇ ਗੋਲੀਆਂ ਉਹਨਾਂ ਦੇ ਨਾਂ 'ਤੇ ਵੰਡ ਦਿੱਤੀਆਂ ਜਿਹੜੇ ਬੰਦੇ ਇਸ ਦੁਨੀਆਂ 'ਚ ਹੈ ਹੀ ਨਹੀਂ। ਉਹ ਬੰਦਿਆਂ ਦੇ ਡੈਥ ਸਰਟੀਫਿਕੇਟ ਚੜ੍ਹਾਈ ਨਹੀਂ ਰਿਕਾਰਡ 'ਚ, ਆ ਗਏ ਲੈ ਲਏ ਰੱਖ ਲਏ, ਤੇ ਜੀ ਕਹਿੰਦੇ ਕਿ ਉਹਨਾਂ ਦੇ ਨਾਂ ਦੇ ਉੱਤੇ 23,000 ਤੋਂ ਵੱਧ ਗੋਲੀਆਂ ਹੁਣ ਤੱਕ ਉਹ ਖਾ ਗਏ ਮੁਰਦੇ, ਤੇ ਹਿਸਾਬ ਲਾ ਲਓ 23,000 ਗੋਲੀਆਂ। ਇਹ ਇੱਕ ਡਿਸਪੈਂਸਰੀ ਦਾ ਮਾਮਲਾ ਸਾਹਮਣੇ ਆਇਆ, ਮੈਨੂੰ ਨਹੀਂ ਪਤਾ ਹੋਰ ਕਿੰਨੀਆਂ ਡਿਸਪੈਂਸਰੀਆਂ 'ਚ ਕਿੰਨੇ ਮੁਰਦੇ ਨਸ਼ਾ ਕਰਦੇ ਹੋਣ। ਚਲੋ, ਇਹ ਤਾਂ ਹੁਣ ਨਵੀਂ ਗੱਲ ਆ, ਮੇਰੇ ਅਜੇ ਵੀ ਜ਼ਿਆਦਾ 2019 ਦੇ ਵਿੱਚ ਮਾਮਲਾ ਸਾਹਮਣੇ ਆਇਆ ਸੀਗਾ, ਕਰੀਬ ਕਰੀਬ ਸ਼ਾਇਦ 5 ਕਰੋੜ ਗੋਲੀਆਂ ਦਾ ਮਾਮਲਾ ਸੀ ਤੇ 200 ਕਰੋੜ ਦਾ ਘਪਲਾ ਦੱਸਿਆ ਗਿਆ ਸੀ। ਉਹ ਅਜੇ ਤੱਕ ਨਹੀਂ ਸਮਝ ਆਇਆ ਕਿ ਉਹ ਕਿਹਨੇ ਖਾਧੀਆਂ, ਕਿਵੇਂ ਗਈਆਂ, ਕਿੱਥੇ ਗਈਆਂ, ਉਹ ਜਾਂਚ ਦਾ ਵਿਸ਼ਾ
ਜੀ।
ਵਿਜੇ ਜੀ, ਨਸ਼ੇ ਦੀ ਹਾਲਤ ਇਹ ਆ ਕਿ ਅੱਜ ਤੋਂ ਕਰੀਬ 9 ਸਾਲ ਪਹਿਲਾਂ 23 ਮਾਰਚ 2016 ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ, ਜਿਹੜਾ ਬਿਜਲੀ ਵਿਭਾਗ ਹੈ ਉਹਦੇ ਨਾਲ ਸੰਬੰਧਿਤ, ਹੈ ਨਾ, ਇੱਕ ਵਿਅਕਤੀ ਹੈ ਮੁਖਤਿਆਰ ਸਿੰਘ, ਮੁਲਾਜ਼ਮ ਹੈ ਉਹਦਾ ਪਾਵਰ ਕਾਰਪੋਰੇਸ਼ਨ ਦਾ
ਜੀ,
ਉਹਦਾ 28 ਸਾਲ ਦਾ ਜਵਾਕ ਇਸ ਨਸ਼ੇ ਨੇ ਨਿਕਲ ਲਿਆ ਸੀ ਤੇ ਉਹਨੇ ਉਸ ਸਮੇਂ ਆਪਣੇ ਪੁੱਤ ਤੇ ਦੋਹਰਾ ਕਫਨ ਪਾਇਆ ਸੀ ਤੇ ਉਹ ਦੋਹਰੇ ਕਫਨ ਜਿਹੜਾ ਉੱਪਰਲਾ ਕਫਨ ਸੀ ਉਹਦੇ ਉੱਤੇ ਪੂਰਾ ਨਸ਼ੇ ਦੇ ਮਾਮਲੇ 'ਤੇ ਮੈਮੋਰੈਂਡਮ ਲਿਖਿਆ ਸੀ ਅਤੇ ਉਹਨੇ ਆਪਣੇ ਬੱਚੇ ਦੀ ਉਸ ਸ਼ਬ ਯਾਤਰਾ ਨੂੰ ਪੂਰੇ ਪਿੰਡ ਗਲੀ ਮੁਹੱਲੇ 'ਚੋਂ ਘੁਮਾਇਆ ਤਾਂ ਕਿ ਕਹਿੰਦਾ ਹੋਰ ਲੋਕ ਜਾਗ ਸਕਣ ਅਤੇ ਉਹ ਕਫਨ ਵਾਲਾ ਮੈਮੋਰੈਂਡਮ ਲੈਣ ਲਈ ਕੋਈ ਅਫਸਰ ਅਧਿਕਾਰੀ ਤਿਆਰ ਨਹੀਂ ਹੋਇਆ ਅਤੇ ਜੇ ਤੁਸੀਂ ਅਜਿਹੇ ਮੈਮੋਰੈਂਡਮ ਨਹੀਂ ਲਓਗੇ ਇਹਦਾ ਮਤਲਬ ਇਹ ਹੈ ਕਿ ਨਸ਼ੇ ਵਾਲਿਆਂ 'ਤੇ ਕਫਨ ਪੈਣੇ ਬੰਦ ਹੋ ਗਏ
ਜੀ
ਅਤੇ ਪਰ ਇੱਕ ਪਾਸੇ ਚਿੱਟਾ ਨਹੀਂ ਮੁੱਕ ਰਿਹਾ ਅਤੇ ਦੂਸਰੇ ਪਾਸੇ ਤੁਹਾਡੀ ਭ੍ਰਿਸ਼ਟਾਚਾਰੀ ਨਹੀਂ ਮੁੱਕ ਰਹੀ ਹੁਣ ਤਾਂ ਮੁਰਦੇ ਵੀ ਨਸ਼ਾ ਕਰਦੇ ਆ ਆਹ ਰਿਕਾਰਡ ਬੋਲਦੇ ਜਨਾਬ
ਵਟਸਐਪ 'ਤੇ ਮੈਸੇਜ ਆਇਆ ਕਹਿੰਦੇ ਮੁਰਦੇ ਲੋਨ ਵੀ ਲੈ ਲੈਂਦੇ ਆ
ਬਿਲਕੁਲ ਮਤਲਬ ਇਹ ਇਹ ਜਿਉਂਦਿਆਂ ਦੀ ਫਿਤਰਤ ਹੈ ਕਿ ਉਹ ਮਰਿਆਂ ਨੂੰ ਵੀ ਮੁਕਤ ਨਹੀਂ ਹੋਣ ਦਿੰਦੇ ਇਸੇ ਨੂੰ ਕਹਿੰਦੇ ਨਾ ਮੁਕਤੀ ਹੋਰ ਕੀ ਮੁਕਤੀ ਹੈ ਦੂਜੀਆਂ ਮੁਕਤੀਆਂ ਤਾਂ ਕਿਹਨੇ ਦੇਖੀਆਂ ਤੁਸੀਂ ਉਹਨਾਂ ਨੂੰ ਅਜੇ ਵੀ ਮਤਲਬ ਕਿ ਮਰਿਆਂ ਨੂੰ ਵੀ ਖਿੱਚੀ ਫਿਰਦੇ ਹੋ ਆਪਣੇ ਨਾਲ ਸਿਰਫ ਆਪਣੀਆਂ ਲਾਲਸਾਵਾਂ ਆਪਣੀਆਂ ਹਫਸਾਂ ਪੂਰੀਆਂ ਕਰਨ ਦੇ ਲਈ
ਅੱਛਾ ਦੀਪਕ ਜੀ ਦੱਸਿਓ ਕਾਨੂੰਨ ਦਾ ਵਿਰੋਧ ਕਰਨਾ ਇਹ ਵੀ ਹੁਣ ਦੇਸ਼ ਧਰੋਹ ਦੇ ਦਾਇਰੇ ਦੇ ਵਿੱਚ ਆਏਗਾ ਕੀ ਵੇਰਵਾ ਜੀ ਇਸ ਗੱਲ ਦਾ
ਨਹੀਂ ਆਏਗਾ ਨਹੀਂ ਜੀ ਸਾਡੇ ਤਾਂ ਆਇਆ ਹੋਇਆ ਵੈਸੇ ਲੋਕਤੰਤਰਕ ਤੌਰ ਦੇ ਉੱਤੇ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿੱਚ ਸਰਕਾਰ ਦੀ ਕਿਸੇ ਪਾਲਿਸੀ ਦਾ ਸਰਕਾਰ ਦੇ ਕਿਸੇ ਕਾਨੂੰਨ ਦਾ ਸਰਕਾਰ ਦੇ ਕਿਸੇ ਫੈਸਲੇ ਦਾ ਵਿਰੋਧ ਕਰਨਾ ਗੱਦਾਰੀ ਜਾਂ ਦੇਸ਼ ਧਰੋਹ ਨਹੀਂ ਹੁੰਦਾ ਭਾਰਤ ਦੇ ਵਿੱਚ ਵੀ ਕੇਂਦਰ 'ਚ ਸਮੇਂ ਸਮੇਂ ਮਤਲਬ ਕਿ ਚਾਹੇ ਲੰਬਾ ਸਮਾਂ ਕਾਂਗਰਸ ਨੇ ਹੀ ਰਾਜ ਕੀਤਾ ਐਮਰਜੈਂਸੀ ਇੰਦਰਾ ਨੇ ਹੀ ਲਾਈ ਹੈ ਉਹ ਤੋਂ ਮਾੜੇ ਦੌਰ ਨਹੀਂ ਦੇਖੇ ਮੁਲਕ ਨੇ ਕਿਸੇ ਸਮੇਂ ਜਾਂ 84 ਵਾਲੇ ਵਰਤਾਰੇ ਦੇ ਹਿਸਾਬ ਨਾਲ ਆਪਾਂ ਪੰਜਾਬ ਦੇ ਬਾਰੇ ਨਾਲ ਕਈ ਵਾਰ ਗੱਲ ਕਰਦੇ ਹਾਂ ਹੈ ਨਾ ਪਰ ਉਸ ਸਭ ਦੇ ਬਾਵਜੂਦ ਵੀ ਲੋਕ ਆਪਣੇ ਵੱਖੋ ਵੱਖ ਪਹਿਲੂਆਂ 'ਤੇ ਸਰਕਾਰਾਂ ਸਾਹਮਣੇ ਵਿਰੋਧ ਕਰਦੇ ਆਏ ਅਤੇ ਉਸ ਵਿਰੋਧ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਦੇਸ਼ ਧਰੋਹੀ ਹੋ
ਜੀ
ਹੁਣ ਇਹਦੀ ਉਦਾਹਰਣ ਤਾਜ਼ੀ 3 ਖੇਤੀ ਕਾਨੂੰਨ ਆਪਾਂ ਬਾਰ ਬਾਰ ਜ਼ਿਕਰ ਆਉਂਦਾ ਉਹ ਵੀ ਸਰਕਾਰ ਨੇ ਕਾਨੂੰਨ ਬਣਾਤਾ ਸੀ ਪਰ ਦੇਸ਼ ਦੇ ਆਵਾਮ ਨੇ ਜਿਹਦੀ ਅਗਵਾਈ ਪੰਜਾਬ ਅਤੇ ਹਰਿਆਣਾ ਨੇ ਖਾਸ ਕਰਕੇ ਕੀਤੀ ਉਸ ਵਿਰੋਧ ਦੇ ਵਿੱਚੋਂ ਸਰਕਾਰ ਨੂੰ ਪਿਛਾਂ ਹਟਣਾ ਪਿਆ ਟੈਗ ਉੱਥੇ ਵੀ ਲਾਏ ਗਏ ਕਿ ਨਕਸਲੀ ਨੇ ਜੀ ਚੀਨੀ ਨੇ ਜੀ ਪਾਕਿਸਤਾਨੀ ਨੇ ਜੀ ਖਾਲਿਸਤਾਨੀ ਨੇ ਜੀ ਅੱਤਵਾਦੀ ਨੇ ਜੀ ਹੈ ਨਾ ਹੈ ਨਸਲ ਮਾਓਵਾਦੀ ਨੇ ਜੀ ਪਤਾ ਨਹੀਂ ਕੀ ਨਕਸਲੀ ਨੇ ਜੀ ਬਹੁਤ ਕੁਛ ਟੈਗ ਲਾਏ ਪਰ ਸਰਕਾਰ ਨੇ ਵਾਪਸ ਲਿਆ ਜੋ ਪ੍ਰੋਪੋਗੰਡਾ ਸੀ ਹੋਇਆ ਪਰ ਹੁਣ ਉਹ ਤੋਂ 2 ਕਦਮ ਸਰਕਾਰ ਅੱਗੇ ਵੱਧ ਗਈ ਹੈ
ਜੀ
ਜਿੱਥੋਂ ਤੱਕ ਵਕਫ ਬੋਰਡ ਵਾਲਾ ਪਹਿਲੂ ਆਇਆ ਵਕਫ ਬੋਰਡ ਵਾਲੇ ਮਸਲੇ ਤੇ ਜਿਹੜੀਆਂ ਵਿਰੋਧੀ ਧਿਰਾਂ ਨੇ ਇਸ ਪਹਿਲੂ ਤੇ ਵਿਰੋਧ ਪ੍ਰਗਟਾਇਆ ਉਹਨਾਂ ਦੇ ਨਾ ਪੋਸਟਰ ਬਣਾਏ ਸਰਕਾਰ ਦੇ ਬੰਦਿਆਂ ਨੇ ਬਣਾਏ ਬਿਨਾਂ ਸਰਕਾਰ ਦੀ ਸ਼ਹਿ ਤੋਂ ਤਾਂ ਬਣਦੇ ਨਹੀਂ ਹੁੰਦੇ ਉਹਦੇ ਵਿੱਚ ਜਿੰਨੇ ਵਿਰੋਧੀ ਧਿਰ ਦੇ ਲੀਡਰ ਨੇ
ਜੀ
ਉਹਨਾਂ ਦੀਆਂ ਫੋਟੋਆਂ ਲਾ ਕੇ ਬਕਾਇਦਾ ਤੌਰ ਤੇ ਮਤਲਬ ਉਹ ਸੂਬੇ ਜਿੱਥੇ ਜਿੱਥੇ ਬੀਜੇਪੀ ਦੀ ਸਰਕਾਰ ਹੈ ਜਿਵੇਂ ਮੱਧ ਪ੍ਰਦੇਸ਼ ਹੈ ਦਿੱਲੀ ਹੈ ਮਹਾਰਾਸ਼ਟਰ ਹੈ ਰਾਜਸਥਾਨ ਹੈ ਹਰਿਆਣਾ ਹੈ ਉਹਨਾਂ 'ਚੋਂ ਪੋਸਟਰ ਲਾਏ ਨੇ ਅਤੇ ਜਿਨ੍ਹਾਂ ਦੇ ਉੱਤੇ ਲਿਖਿਆ ਹੋਇਆ ਕਿ ਵਕਫ ਬਿੱਲ ਦਾ ਵਿਰੋਧ ਕਰਨ ਵਾਲੇ ਸਾਡੇ ਗੱਦਾਰ ਇੱਥੋਂ ਤੱਕ ਤਾਂ ਚਲੋ ਠੀਕ ਹੈ ਲੀਡਰ ਤੱਕ ਤਾਂ ਥੋੜ੍ਹੀ ਰਾਜਨੀਤੀ ਹੋ ਗਈ ਯੂਪੀ ਦੇ ਵਿੱਚ ਲੰਘੇ ਸ਼ੁੱਕਰਵਾਰ ਜਦੋਂ ਜੁੰਮੇ ਦੀ ਨਮਾਜ਼ ਸੀ ਤਾਂ ਜਿਹੜਾ ਮੁਸਲਮਾਨ ਭਾਈਚਾਰਾ ਜੁੰਮੇ ਦੀ ਨਮਾਜ਼ ਪੜ੍ਹਨ ਮਸੀਦ ਤੱਕ ਗਿਆ ਉਹਨਾਂ ਨੇ ਸਰਕਾਰ ਦੇ ਇਸ ਨਵੇਂ ਵਕਫ ਬਿੱਲ ਵਾਲੇ ਕਾਨੂੰਨ ਦੇ ਵਿਰੋਧ ਵਜੋਂ
ਜੀ
ਆਪਣੀਆਂ ਆਪਣੀਆਂ ਬਾਹਾਂ 'ਤੇ ਕਾਲੀਆਂ ਪੱਟੀਆਂ ਬੰਨਣੀਆਂ ਕਾਲੀਆਂ ਪੱਟੀਆਂ ਬੰਨ੍ਹ ਕੇ ਉਹ ਮਸੀਦ ਤੱਕ ਗਏ ਨਮਾਜ਼ ਅਦਾ ਕੀਤੀ ਅਤੇ ਮੁੜਿਆ ਮੈਨੂੰ ਜੋ ਜਾਣਕਾਰੀ ਹੈ 300 ਤੋਂ ਵੱਧ ਬੰਦਿਆਂ ਨੂੰ ਉੱਥੋਂ ਦੀ ਸਰਕਾਰ ਨੇ ਉੱਥੋਂ ਦੀ ਪੁਲਿਸ ਨੇ ਨੋਟਿਸ ਕੱਢਿਆ ਕਿ ਜੀ ਤੁਸੀਂ ਸਰਕਾਰ ਦੇ ਬਣਾਏ ਹੋਏ ਕਾਨੂੰਨ ਦਾ ਵਿਰੋਧ ਕੀਤਾ ਇਹ ਦੇਸ਼ ਧਰੋਹ ਬਣਦਾ ਆ ਕੇ ਥਾਣੇ 'ਚ 2-2 ਲੱਖ ਦੇ ਮਚੁਲਕਿਆਂ 'ਤੇ ਆਪਣੀ ਜ਼ਮਾਨਤ ਕਰਾਓ 2-2 ਜ਼ਮਾਨਤੀ ਨਾਲ ਲਿਆਓ ਨਹੀਂ ਤਾਂ ਤੁਹਾਡੇ 'ਤੇ ਕਾਰਵਾਈ ਹੋਊਗੀ ਤੁਹਾਨੂੰ ਅੰਦਰ ਟਿਕਾਂਗੇ ਆਏ ਜੀ ਹੁਣ ਇਹਦਾ ਮਤਲਬ ਕੀ ਕਹੋਗੇ ਫਿਰ ਜਾਂ ਮਤਲਬ ਕਾਨੂੰਨ ਦਾ ਵਿਰੋਧ ਕਰਨਾ ਉਹਨੂੰ ਗੱਦਾਰ 'ਤੇ ਦੇਸ਼ ਧਰੋਹੀ ਹੋ ਗਿਆ ਇਹ ਅਸੀਂ ਲਾਗੂ ਕਰ ਲਿਆ ਲੋਕਤੰਤਰਕ ਤਰੀਕੇ ਨਾਲ ਮਤਲਬ ਆਪਣਾ ਰੋਸਾ ਵੀ ਪ੍ਰਗਟਾਉਣਾ ਅੱਜ ਹਿਸਾਰ 'ਚ ਸੀਗੇ ਪ੍ਰਧਾਨ ਮੰਤਰੀ ਸਾਹਿਬ ਅਤੇ ਹਿਸਾਰ ਦੇ ਵਿੱਚ ਕਹਿੰਦੇ ਪਹਿਲੀ ਵਾਰ ਹਰਿਆਣੇ ਨੂੰ 1966 ਤੋਂ ਬਾਅਦ ਜਦੋਂ ਹਰਿਆਣਾ ਵੱਖਰਾ ਹੋਇਆ ਅੱਜ ਪਹਿਲਾਂ ਉਹਨਾਂ ਨੂੰ ਆਪਣਾ ਏਅਰਪੋਰਟ ਮਿਲਿਆ ਜਿੱਥੋਂ ਖੁਦ ਨਾਇਬ ਸੈਣੀ ਦੀ ਹਾਜ਼ਰੀ 'ਚ ਪ੍ਰਧਾਨ ਮੰਤਰੀ ਜੀ ਨਾ ਬਟਨ ਦੱਬ ਕੇ ਉਹ ਪਹਿਲਾ ਜਹਾਜ਼ ਉੱਥੋਂ ਉਡਾਇਆ ਜਿਹੜਾ ਅਯੋਧਿਆ ਜੀ ਲਈ ਗਿਆ
ਜੀ
ਸੋ ਜਿਸ ਦਿਨ ਤੁਸੀਂ ਪਹਿਲਾ ਜਹਾਜ਼ ਉਡਾ ਰਹੇ ਹੋ ਉਹ ਰਾਮ ਦੀ ਜਨਮ ਭੂਮੀ ਲਈ ਉਡਾ ਰਹੇ ਹੋਵੋ ਅਤੇ ਉਸ ਨੂੰ ਵੀ ਤੁਸੀਂ ਨਫ਼ਰਤ ਦੇ ਖੰਭ ਲਓਗੇ ਉਸ ਜਹਾਜ਼ ਨੂੰ ਅਤੇ ਕੀ ਕਿਹਾ ਪ੍ਰਧਾਨ ਮੰਤਰੀ ਨੇ ਵੀ ਜੇ ਇੰਨਾ ਹੀ ਮੁਸਲਮਾਨਾਂ ਦਾ ਹੇਜ ਜਾਗਦਾ ਕਾਂਗਰਸ ਨੂੰ ਜੀ ਤਾਂ ਉਹ ਆਪਣਾ ਪ੍ਰਧਾਨ ਮੁਸਲਮਾਨਾਂ ਨੂੰ ਚੁਣ ਲਵੇ ਮਤਲਬ ਇਹ ਕਿਹੜੇ ਤਰੀਕੇ ਦੀ ਰਾਜਨੀਤੀ ਹੈ ਮੈਨੂੰ ਨਹੀਂ ਪਤਾ ਇਹ ਕਾਂਗਰਸ ਨੇ ਦੇਖਣਾ ਕਿ ਉਹਨੂੰ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਕੀ ਕਰਨਾ ਕੀ ਨਹੀਂ ਕਰਨਾ ਹੈ ਨਾ ਪਰ ਕੀ ਸਵਾਲ ਇਹ ਹੈ ਕਿ ਤੁਹਾਨੂੰ ਔਰਤਾਂ 'ਚੋਂ ਕਦੇ ਪ੍ਰਧਾਨ ਕਿਉਂ ਨਹੀਂ ਲੱਭਿਆ ਫਿਰ ਸੋ ਇਸ ਲਈ ਤੁਸੀਂ ਆਪਣੇ ਵਰਗ 'ਚ ਆ ਜਾਓ ਜੇ ਤੁਹਾਡੇ ਅੰਦਰ ਕੱਲ ਨੂੰ ਰਾਜਨਾਥ ਵਰਗਾ ਕੋਈ ਵਿਰੋਧ ਕਰ ਦੇਵੇ ਤੁਸੀਂ ਉਹਨੂੰ ਸਹਿ ਲਓਗੇ ਫਿਰ ਤੁਸੀਂ ਅੱਜ ਅਡਵਾਨੀ ਹੋਣੀ ਕਿੱਥੇ ਲਾਏ ਤੁਸੀਂ ਖੁੱਡੇ ਸੋ ਇਸ ਲਈ ਆਪਣੇ ਅੰਦਰ ਵੀ ਝਾਤ ਮਾਰਨ ਦੀ ਬਹੁਤ ਲੋੜ ਹੈ, ਪਰ ਆ ਇਹਦਾ ਮਤਲਬ ਸਰਕਾਰ ਦਾ ਵਿਰੋਧ, ਕਾਨੂੰਨ ਦਾ ਵਿਰੋਧ ਤੇ ਦੇਸ਼ ਧਰੋਹ, ਕਮਾਲ ਦਾ ਫਰਕ।
ਦੀਪਕ ਜੀ ਦੱਸਿਓ, ਹੁਣ ਰਾਸ਼ਟਰਪਤੀ ਨੂੰ ਵੀ ਬਿੱਲਾਂ ਦਾ ਨਿਪਟਾਰਾ 3 ਮਹੀਨਿਆਂ 'ਚ ਕਰਨਾ ਹੋਏਗਾ ਜੀ?
ਵੀਰ ਜੀ, ਆਪਾਂ ਪਿਛਲੇ ਦਿਨੀ ਸ਼ਾਇਦ ਗੱਲ ਕੀਤੀ ਹੋਵੇ ਕਿ ਤਾਮਿਲਨਾਡੂ ਦੇ ਹਵਾਲੇ ਨਾਲ ਇਹ ਸਵਾਲ ਆਇਆ ਸੀਗਾ ਤੇ ਰਾਜਪਾਲ ਸਾਹਿਬ ਨੂੰ ਤਾੜਨਾ ਮਿਲੀ ਸੁਪਰੀਮ ਕੋਰਟ ਤੋਂ ਵੀ ਕਿ ਤੁਸੀਂ ਰਾਜਪਾਲ ਹੋ, ਸੂਬੇ ਦੇ ਰਾਜਪਾਲ ਬਣ ਕੇ ਕੰਮ ਕਰੋ, ਨਾ ਕਿ ਕਿਸੇ ਪਾਰਟੀ ਦੇ,
ਜੀ
ਕਿਉਂਕਿ ਤਾਮਿਲਨਾਡੂ ਨਾਲ ਸੰਬੰਧਿਤ 10 ਕੁ ਬਿੱਲ ਰਾਜਪਾਲ ਜੀ ਰੋਕ ਕੇ ਬੈਠੇ ਸੀ ਤੇ ਉਹਦੇ ਉੱਪਰ ਫੈਸਲੇ ਲੈਂਦੇ ਸੀ ਤੇ ਮਾਣਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਕਿ ਸਿਸਟਮ ਹੈ, ਜੇਕਰ ਦੂਸਰੀ ਤੁਸੀਂ ਰੱਦ ਕਰ ਦੋ, ਤੁਸੀਂ ਨਾ ਕਰ ਦੋ, ਖਾਰਜ ਕਰ ਦੋ, ਜੇ ਵਿਧਾਨ ਸਭਾ ਦੂਸਰੀ ਵਾਰ ਪਾਸ ਕਰਕੇ ਭੇਜ ਦੇਵੇ ਤਾਂ ਤੁਹਾਨੂੰ ਉਹਦੇ ਤੇ ਜਾਂ ਤਾਂ ਸਹੀ ਪਾਉਣੀ ਪੈਣੀ, ਨਹੀਂ ਤੁਸੀਂ ਸਿੱਧੇ ਰਾਸ਼ਟਰਪਤੀ ਨੂੰ ਭੇਜ ਦਿਓ, ਪਰ ਤੁਸੀਂ ਰੋਕ ਕੇ ਨਹੀਂ ਰੱਖ ਸਕਦੇ। ਤੇ ਇਹ ਸਾਰੇ ਮਸਲੇ ਤੇ ਜਦੋਂ ਸੁਪਰੀਮ ਕੋਰਟ ਨੇ ਸਖਤੀ ਨਾਲ ਰਾਜਪਾਲ ਨੂੰ ਕਿਹਾ ਸੀਗਾ ਤਾਂ ਉਹਦੀ ਸ਼ਲਾਘਾ ਹੋਈ, ਔਰ ਪੰਜਾਬ ਦਾ ਜ਼ਿਕਰ ਵੀ ਉਹਦੇ ਹਵਾਲੇ ਨਾਲ ਤੁਰਿਆ ਕਿ ਵੀ ਪੰਜਾਬ 'ਚ ਵੀ ਐਂ ਹੁੰਦਾ ਰਿਹਾ, ਜਦੋਂ ਪਿਛਲੀ ਵਾਰ ਬਨਵਾਰੀ ਲਾਲ ਪਰੋਹੀ ਸੀ ਮੁੱਖ ਮੰਤਰੀ ਸਾਹਿਬ ਦੇ, ਉਹ ਕਿੰਨੇ ਹੀ ਚਾਹੇ ਚਾਂਸਲਰ ਆਉਣ ਵਾਲਾ ਮਸਲਾ ਹੋਵੇ ਯੂਨੀਵਰਸਿਟੀਆਂ ਦਾ, ਹੈ ਨਾ, ਵਾਈਸ ਚਾਂਸਲਰ ਵਾਲੇ ਮਸਲੇ ਤੇ, ਜਾਂ ਚਾਂਸਲਰ ਆਪ ਬਣਨ ਵਾਲੇ ਕਿ ਰਾਜਪਾਲ ਨਹੀਂ ਹੋਊਗਾ ਮੁੱਖ ਮੰਤਰੀ ਹੋਊਗਾ, ਹੈ ਜਾਂ ਪੁਲਿਸ ਵਾਲਾ ਬਿੱਲ ਸੀ, ਹੋਰ ਕਿੰਨੇ ਬਿੱਲ ਸੀ ਜਿਹਨਾਂ ਨੂੰ ਬਨਵਾਰੀ ਲਾਲ ਪਰੋਹੀ ਦੱਬ ਕੇ ਬੈਠ ਜਾਂਦੇ ਸੀ। ਸੋ ਉਹ ਸਾਰੀ ਪ੍ਰਕਿਰਿਆ ਦਾ ਜ਼ਿਕਰ ਆ ਰਿਹਾ ਸੀ, ਪਰ ਹੁਣ ਲੰਘੇ ਸ਼ੁੱਕਰਵਾਰ ਰਾਤ ਨੂੰ, ਮਤਲਬ ਕਿ ਸ਼ਨੀਵਾਰ ਦੀ ਸਵੇਰ ਚੜ੍ਹਨ ਵਾਲੀ ਸੀ, 10:54 ਰਾਤ ਦੇ 11 ਵਜੇ ਉਸ ਦਿਨ ਵਾਲਾ ਉਹ ਤਾਮਿਲਨਾਡੂ ਵਾਲੇ ਹਵਾਲੇ ਨਾਲ ਸੁਪਰੀਮ ਕੋਰਟ ਦਾ ਫੈਸਲਾ ਵੈਬਸਾਈਟ ਤੇ ਅਪਲੋਡ ਹੋਇਆ, ਤੇ ਜਦੋਂ ਅਪਲੋਡ ਹੋਇਆ ਤਾਂ ਉਹ 415 ਪੰਨਿਆਂ ਤੋਂ ਵੱਧ ਦਾ ਫੈਸਲਾ ਜੀ ਕਹਿੰਦੇ। ਉਸ ਦੇ ਵਿੱਚ ਪੰਜਾਬ ਦੇ ਅਦਾਲਤ ਦੇ ਵਿੱਚ ਪੰਜਾਬ ਦੇ ਮਾਮਲਿਆਂ ਦਾ ਵੀ ਜ਼ਿਕਰ ਹੈ, ਮਤਲਬ ਅਦਾਲਤ ਦੇ ਇਸ ਫੈਸਲੇ ਦੇ ਵਿੱਚ ਪੰਜਾਬ ਦੇ ਮਾਮਲਿਆਂ ਦਾ ਵੀ ਜ਼ਿਕਰ ਹੈ, ਪਰ ਨਾਲ ਹੀ ਇਹ ਪਹਿਲੂ ਉੱਭਰ ਕੇ ਆਇਆ ਕਿ ਮਾਣਯੋਗ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਜੀ ਨੂੰ ਵੀ ਹਦਾਇਤ ਕੀਤੀ ਹੈ ਇਹਦੇ ਵਿੱਚ ਕਿ ਭਾਈ ਤੁਸੀਂ ਵੀ ਕੋਈ ਬਿੱਲ 3 ਸਾਲ ਤੋਂ ਵੱਧ ਨਾ ਰੋਕਿਆ ਕਰੋ, 3 ਮਹੀਨਿਆਂ ਤੋਂ ਵੱਧ ਨਾ ਰੋਕਿਆ ਕਰੋ, ਮਾਫ਼ ਕਰਨਾ, ਕਿ 3 ਮਹੀਨਿਆਂ ਦੇ ਅੰਦਰ ਅੰਦਰ ਉਹ ਫੈਸਲਾ ਕਰੋ। ਇੱਥੇ ਸਾਲਾਂ ਬੱਧੀ ਪਏ ਰਹਿੰਦੇ ਨੇ ਰਾਸ਼ਟਰਪਤੀ ਕੋਲ ਵੀ,
ਜੀ
ਮਤਲਬ ਚਾਹੇ ਬਿੱਲਾਂ ਦੀ ਗੱਲ ਹੈ, ਚਾਹੇ ਕਈ ਅਪੀਲਾਂ ਦੀ ਗੱਲ ਹੈ, ਉਹ ਰਾਸ਼ਟਰਪਤੀ ਕੋਲ ਪੈਂਡਿੰਗ ਪਈਆਂ ਨੇ ਸਾਲ ਨਾਲ ਸਾਲ। ਸੋ ਜਿਹੜੀ ਚੀਜ਼ ਤੁਹਾਡੇ ਕੋਲ ਆ ਗਈ ਉਹਨੂੰ ਕੋਈ ਸਮਾਂ ਹੱਦ ਫਰੇਮ ਹੱਦ ਹੋਵੇ, ਉਹਦੇ ਵਿੱਚ ਹਾਂ ਜਾਂ ਨਾ ਕਰੋ, ਜੇ ਮਨਜ਼ੂਰ ਕਰਨੀ ਹੈ ਤਾਂ ਮਨਜ਼ੂਰ ਕਰੋ, ਨਹੀਂ ਮਨਜ਼ੂਰ ਕਰਨੀ ਤਾਂ ਖਾਰਜ ਕਰੋ, ਸਰਕਾਰ ਦੁਆਰਾ ਦੇਖੇ, ਉਹ ਧਿਰ ਦੁਆਰਾ ਦੇਖੇ। ਸੋ ਇਸ ਲਈ ਮਾਣਯੋਗ ਸੁਪਰੀਮ ਕੋਰਟ ਦਾ ਹੁਣ ਰਾਜਪਾਲ ਨੂੰ ਹਦਾਇਤ ਤੋਂ ਬਾਅਦ, ਉਹ ਇਕੱਲੇ ਤਾਮਿਲਨਾਡੂ ਨਹੀਂ ਹੈਗਾ, ਸਮੁੱਚੇ ਪ੍ਰਕਿਰਿਆ ਦੇ ਵਿੱਚ ਵਰਤੋਂ 'ਚ ਆਉਣਾ ਨਾ ਫਿਰ ਸਮੁੱਚੇ ਰਾਜਪਾਲਾਂ ਲਈ, ਉਸੇ ਤਰ੍ਹਾਂ ਹੁਣ ਸਪਸ਼ਟ ਕਿਹਾ ਕਿ ਬਿੱਲ ਦੇ ਉੱਤੇ 3 ਮਹੀਨਿਆਂ 'ਚ ਰਾਸ਼ਟਰਪਤੀ ਜੀ ਫੈਸਲਾ ਲੈਣ। ਸੋ ਇਹ ਇੱਕ ਸਹੀ ਫੈਸਲਾ, ਕਿਉਂਕਿ ਤਾਂ ਹੀ ਮੈਂ ਕਹਿੰਦਾ ਕਿ ਅਜੇ ਥੋੜ੍ਹੀ ਆਸ ਦੀ ਕਿਰਨ ਕਈ ਵਾਰ ਦਿਖ ਜਾਂਦੀ ਹੈ ਤਾਂ ਫਿਰ ਲੱਗਦਾ ਕਿ ਲੈ ਵੀ ਕੁਛ ਹੈਗਾ।
ਜੀ
ਸੋ ਜਦੋਂ ਫਿਰ ਹਨੇਰਾ ਜਿਹਾ ਹੁੰਦਾ ਫਿਰ ਲੋਕ ਸੂਰਜ ਲੱਭਣ ਤੁਰ ਪੈਂਦੇ ਨੇ ਕਿ ਚਲੋ ਲੱਭੀਏ, ਤੇ ਉਸ ਜੇ ਯੁੱਗ ਨੂੰ ਵੀ ਲੱਭ ਜਾਵੇ ਲੋਕ ਖੁਸ਼ ਹੋ ਜਾਂਦੇ ਕਿ ਮਾੜੀ ਰੋਸ਼ਨੀ ਤਾਂ ਹੋਈ।
ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫਿਰ ਗੱਲ ਕਰਦੇ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ,
ਥੈਂਕ ਯੂ।